नमस्कार, ये आकाशवाणी है। खबरां दे इस बुलेटिन नाल मैं अमन देव। पहला चोणवीआं खबरां। अंतरराष्ट्रीय किरत संगठन अनुसार भारत की समाजिक सुरक्षा कवरेज 2021 24.4% के मुकाबले 2024 वध के 48.8% हो गई है। भारत ते चीन ने सरहद पार सहयोग ते कैलाश मानसरोवर यात्रा मुड़ शुरू करने बारे चर्चा की है। उत्तराखंड तो बाद गुजरात एक सार सिविल साबता UCC लागू करने वाला देश का दूजा राज होगा। राज्यसभा के सभापति जगदीप धनखड़ ने दिल्ली हाईकोर्ट के जज जशवंत वर्मा की रिहायश तो भारी मात्रा में नकदी मिलने के मुद्दे से सदन के आगुओं नाल मीटिंग की है। भारतीय पहलवान सुनील कुमार ने जॉर्डन के अमान में एशियाई चैंपियनशिप के 87 किलोग्राम ग्रीको रोमन कुश्ती मुकाबले में कांसी का तमगा जितया है। IPL क्रिकेट में बीती रात अहमदाबाद में पंजाब किंग्स ने गुजरात टाइटन्स को 11 दौड़ों नाल हरा दिता है। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ ILO ਅਨੁਸਾਰ ਭਾਰਤ ਦੀ ਸਮਾਜਿਕ ਸੁਰੱਖਿਆ ਕਵਰੇਜ 2021 ਵਿੱਚ 24.4% ਦੇ ਮੁਕਾਬਲੇ 2024 ਵਿੱਚ ਦੁੱਗਣੀ ਹੋ ਕੇ 48.8% ਹੋ ਗਈ ਹੈ। ILO ਵਿਸ਼ਵ ਸਮਾਜਿਕ ਸੁਰੱਖਿਆ ਰਿਪੋਰਟ 2024-26 ਦਾ ਹਵਾਲਾ ਦਿੰਦੇ ਹੋਏ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕਿਰਤੀਆਂ ਵਿੱਚ ਸਮਾਜਿਕ ਸੁਰੱਖਿਆ ਲਾਭ ਦਾ ਵਿਸਥਾਰ ਹੋਇਆ ਹੈ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨ ਅਤੇ ਸਮਰੱਥ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਇਸ ਨਾਲ ਵਿਸ਼ਵ ਪੱਧਰ ਤੇ ਨੌਜਵਾਨਾਂ ਦੀ ਪ੍ਰਤਿਭਾ ਦਾ ਪ੍ਰਭਾਵ ਯਕੀਨੀ ਹੋਏਗਾ। ਡਾ. ਮਾਂਡਵੀਆ ਲੋਕਾਂ ਵਿਚ ਨਿਵੇਸ਼ ਵਿਸ਼ੇ ਤੇ ਬਜਟ ਤੋਂ ਬਾਅਦ ਦੇ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ। ਰੁਜ਼ਗਾਰ ਦੇ ਮੌਕਿਆਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਾਲ 2014 ਤੋਂ 2024 ਦਰਮਿਆਨ 17.10 ਕਰੋੜ ਨੌਕਰੀਆਂ ਪੈਦਾ ਕੀਤੀਆਂ ਗਈਆਂ ਨੇ। ਇਨ੍ਹਾਂ ਵਿਚੋਂ 4.60 ਕਰੋੜ ਨੌਕਰੀਆਂ ਪਿਛਲੇ ਸਾਲ ਹੀ ਪੈਦਾ ਹੋਈਆਂ ਨੇ। ਉਨ੍ਹਾਂ ਕਿਹਾ ਕਿ ਸਾਲ 2017-18 ਵਿਚ ਬੇਰੁਜ਼ਗਾਰੀ ਦੀ ਦਰ 6% ਤੋਂ ਘੱਟ ਕੇ ਸਾਲ 2023-24 ਵਿਚ 3.2% ਰਹਿ ਗਈ ਹੈ। ਚੀਨ ਦੇ ਬੀਜਿੰਗ ਵਿਚ ਕੱਲ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਸਬੰਧੀ 3ਵੀਂ ਮੀਟਿੰਗ ਹੋਈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਬੈਠਕ ਵਿਚ ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ ਤੇ ਮੌਜੂਦਾ ਹਾਲਤ ਦੀ ਵਿਆਪਕ ਸਮੀਖਿਆ ਕੀਤੀ ਗਈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਇਸ ਸਬੰਧ ਵਿਚ ਸਫਾਰਤੀ ਅਤੇ ਫੌਜੀ ਢਾਂਚੇ ਨੂੰ ਪ੍ਰਸੰਗਕ ਬਣਾਉਣ ਅਤੇ ਮਜ਼ਬੂਤ ਕਰਨ ਲਈ ਸਹਿਮਤ ਨੇ। ਦੋਹਾਂ ਧਿਰਾਂ ਨੇ ਆਪਸੀ ਸਹਿਯੋਗ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਸ਼ੁਰੂ ਕਰਨ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਇਸ ਸਾਲ ਦੇ ਅੰਤ ਵਿਚ ਭਾਰਤ ਛੋਣ ਵਾਲੀ ਵਿਸ਼ੇਸ਼ ਵਫਦ ਪੱਧਰੀ ਮੀਟਿੰਗ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਭਾਰਤੀ ਵਫਦ ਨੇ ਚੀਨ ਦੇ ਸਹਾਇਕ ਵਿਦੇਸ਼ ਮੰਤਰੀ ਹੋਂਗ ਲੀ ਨਾਲ ਸ਼ਿਸ਼ਟਾਚਾਰ ਨਾਤੇ ਮੁਲਾਕਾਤ ਕੀਤੀ ਹੈ। ਲੋਕ ਸਭਾ ਦੀ ਮਨਜ਼ੂਰੀ ਮਿਲਣ ਨਾਲ ਸੰਸਦ ਨੇ ਬੋਇਲਰਸ ਬਿੱਲ 2024 ਪਾਸ ਕਰ ਦਿੱਤਾ ਹੈ। ਇਹ ਬਿੱਲ ਬਾਇਲਰਸ ਐਕਟ 1923 ਨੂੰ ਰੱਦ ਕਰਦਾ ਹੈ। ਰਾਜ ਸਭਾ ਨੇ ਪਿਛਲੇ ਸਾਲ ਦਸੰਬਰ ਵਿਚ ਹੀ ਇਸ ਨੂੰ ਪਾਸ ਕਰ ਦਿੱਤਾ ਸੀ। ਇਹ ਕਾਨੂੰਨ ਦੇਸ਼ ਵਿਚ ਬਾਇਲਰਾਂ ਨੂੰ ਨਿਯਮਤ ਕਰਨ ਤੇ ਭਾਫ਼ ਦੇ ਬਾਇਲਰਾਂ ਤੋਂ ਧਮਾਕੇ ਦੇ ਖਤਰੇ ਤੋਂ ਲੋਕਾਂ ਦੀ ਜਾਨ ਅਤੇ ਸੰਪਤੀ ਦੀ ਸੁਰੱਖਿਆ ਦਾ ਪ੍ਰਬੰਧ ਕਰਦਾ ਹੈ। ਇਹ ਦੇਸ਼ ਵਿਚ ਬਾਇਲਰਾਂ ਦੇ ਨਿਰਮਾਣ ਅਤੇ ਵਰਤੋਂ ਦੌਰਾਨ ਰਜਿਸਟ੍ਰੇਸ਼ਨ ਅਤੇ ਨਿਰੀਖਣ ਵਿਚ ਵੀ ਇਕਸਾਰਤਾ ਲਿਆਏਗਾ। ਇਹ ਕਾਨੂੰਨ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ MSME ਸੈਕਟਰ ਸਮੇਤ ਬਾਇਲਰ ਉਪਭੋਗਤਾਵਾਂ ਨੂੰ ਲਾਭ ਪਹੁੰਚਾਏਗਾ। ਲੋਕ ਸਭਾ 'ਚ ਬਿੱਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਬਿੱਲ ਸੰਸਦ ਵਿਚ ਲਿਆਂਦਾ ਗਿਆ, ਕਿਉਂਕਿ ਪ੍ਰਧਾਨ ਮੰਤਰੀ ਸਹਿਯੋਗੀ ਸੰਘਵਾਦ ਵਿਚ ਵਿਸ਼ਵਾਸ ਕਰਦੇ ਨੇ।
ਹਮੇ ਕੋਈ ਬਦਲਾਵ ਇਸਮੇ ਨਹੀਂ ਕੀਆ ਹੈ, ਰਾਜੋ ਕੇ ਪਾਵਰਸ ਮੇ ਸਿਰਫ ਔਰ ਸਿਰਫ ਵੈਲ ਨੋਨ ਮੈਨੂਫੈਕਚਰਰ ਜੋ ਪ੍ਰਾਵਧਾਨ ਪਹਿਲੇ ਸੇ ਕੇਂਦਰ ਸਰਕਾਰ ਕੇ ਪਾਸ ਥਾ, ਸਿਰਫ ਔਰ ਸਿਰਫ ਉਹ ਕੇਂਦਰ ਸਰਕਾਰ ਕੇ ਪਾਸ ਹੈ, ਬਾਕੀ ਇਸਕੇ ਸਭੀ ਪ੍ਰਾਵਧਾਨ ਰਾਜ ਸਰਕਾਰ ਹੀ ਲਾਗੂ ਕਰਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਆਪਰੇਟਿਵ ਫੈਡਰਲਿਜ਼ਮ ਮੇ ਵਿਸ਼ਵਾਸ ਕਰਤੇ ਹੈ ਔਰ ਸਭੀ ਇਸਕੇ ਪ੍ਰਾਵਧਾਨ ਰਾਜੋ ਕੇ ਹਾਥੋਂ ਮੇ ਦੀਏ ਗਏ।
ਸ੍ਰੀ ਗੋਇਲ ਨੇ ਕਿਹਾ ਕਿ ਅੱਜ ਬਹੁਤ ਸਾਰੇ ਦੇਸ਼ ਭਾਰਤ ਨਾਲ ਸਹਿਯੋਗ ਕਰਨਾ ਚਾਹੁੰਦੇ ਨੇ, ਕਿਉਂਕਿ ਸਰਕਾਰ ਵਪਾਰ ਕਰਨ ਵਿਚ ਆਸਾਨੀ ਦੇ ਸੰਕਲਪ ਨੂੰ ਅੱਗੇ ਵਧਾ ਰਹੀ ਹੈ। ਸੰਸਦ ਨੇ ਆਫ਼ਤ ਪ੍ਰਬੰਧਨ ਸੋਧ ਬਿੱਲ 2024 ਪਾਸ ਕਰ ਦਿੱਤਾ ਹੈ। ਰਾਜ ਸਭਾ ਨੇ ਕੱਲ੍ਹ ਇਸ ਨੂੰ ਮਨਜ਼ੂਰੀ ਦਿੱਤੀ। ਇਹ ਬਿੱਲ ਪਿਛਲੇ ਸਾਲ ਦਸੰਬਰ ਵਿਚ ਲੋਕ ਸਭਾ ਵਿਚ ਪਾਸ ਹੋ ਗਿਆ ਸੀ। ਬਿੱਲ ਦਾ ਉਦੇਸ਼ ਆਫ਼ਤ ਪ੍ਰਬੰਧਨ ਐਕਟ 2005 ਵਿਚ ਸੋਧ ਕਰਨਾ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ NDMA ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ SDMA ਦੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਹੈ। ਬਿੱਲ ਰਾਜ ਸਰਕਾਰਾਂ ਨੂੰ ਰਾਜਾਂ ਦੀਆਂ ਰਾਜਧਾਨੀਆਂ ਅਤੇ ਨਗਰ ਨਿਗਮ ਸ਼ਹਿਰਾਂ ਵਿੱਚ ਇੱਕ ਵੱਖਰੀ ਸ਼ਹਿਰੀ ਆਫਤ ਪ੍ਰਬੰਧਨ ਅਥਾਰਟੀ ਸਥਾਪਿਤ ਕਰਨ ਦਾ ਅਧਿਕਾਰ ਵੀ ਦਿੰਦਾ ਹੈ। ਬਿੱਲ 'ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਆਫਤਾਂ ਦਾ ਆਕਾਰ ਅਤੇ ਪੈਮਾਨਾ ਬਦਲ ਗਿਆ ਅਤੇ ਪ੍ਰਤੀਕਰਮ ਨੂੰ ਉਸ ਅਨੁਸਾਰ ਬਦਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਬਿੱਲ ਦਾ ਉਦੇਸ਼ ਆਫਤ ਜੋਖਮ ਨੂੰ ਸਰਗਰਮੀ ਨਾਲ ਘਟਾਉਣਾ ਹੈ।
ਹਮ ਇਸ ਵਿਧੇਯਕ ਕੇ ਮਾਧਿਅਮ ਸੇ ਰਿਐਕਟਿਵ ਰਿਸਪੌਂਸ ਸੇ ਪ੍ਰੋਐਕਟਿਵ ਰਿਸਕ ਰਿਡਕਸ਼ਨ ਕੀ ਔਰ ਜਾਣਾ ਚਾਹਤੇ ਹੈ। ਮੈਨੂਅਲ ਮੋਨੀਟਰਿੰਗ ਕੀ ਜਗ੍ਹਾ ਸੇ AI ਆਧਾਰਿਤ ਰੀਅਲ ਟਾਈਮ ਮੋਨੀਟਰਿੰਗ ਕੀ ਔਰ ਜਾਣਾ ਚਾਹਤੇ ਹੈ ਔਰ ਰੇਡੀਓ ਪਰ ਚੇਤਾਵਨੀ ਕੀ ਜਗ੍ਹਾ ਸੋਸ਼ਲ ਮੀਡੀਆ ਐਪ ਔਰ ਮੋਬਾਈਲ ਕੀ ਚੇਤਾਵਨੀ ਕੀ ਔਰ ਜਾਣਾ ਚਾਹਤੇ ਹੈ। ਗਵਰਨਮੈਂਟ ਲੇਡ ਰਿਸਪੌਂਸ ਕੀ ਜਗ੍ਹਾ ਮਲਟੀ ਡਾਇਮੈਂਸ਼ਨਲ ਰਿਸਪੌਂਸ ਜਿਸ ਮੇ ਸੋਸਾਇਟੀ ਵੀ ਸ਼ਾਮਿਲ ਹੈ, ਨਾਗਰਿਕ ਵੀ ਸ਼ਾਮਿਲ ਹੈ, ਉਸ ਕੀ ਔਰ ਜਾਣਾ ਚਾਹਤੇ ਹੈ।
ਵਿਰੋਧੀ ਧਿਰ ਦੇ ਕੇਂਦਰੀਕਰਨ ਦੇ ਇਲਜ਼ਾਮ ਤੇ ਸ੍ਰੀ ਸ਼ਾਹ ਨੇ ਕਿਹਾ ਕਿ ਬਿੱਲ ਤਹਿਤ ਸਭ ਤੋਂ ਵੱਡੀ ਸ਼ਕਤੀ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਨੂੰ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰਾਖੰਡ ਤੋਂ ਬਾਅਦ ਗੁਜਰਾਤ ਇਕਸਾਰ ਸਿਵਲ ਜ਼ਾਬਤਾ UCC ਲਾਗੂ ਕਰਨ ਵਾਲਾ ਦੇਸ਼ ਦਾ ਦੂਜਾ ਰਾਜ ਬਣ ਜਾਏਗਾ। ਰਾਜ ਦੇ ਕਾਨੂੰਨ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕੱਲ੍ਹ ਰਾਜ ਵਿਧਾਨ ਸਭਾ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ UCC ਲਾਗੂ ਕਰਨ ਦਾ ਫੈਸਲਾ ਰਾਜ ਦੇ ਸਾਰੇ ਲੋਕਾਂ ਲਈ ਬਰਾਬਰ ਨਿਆਂ ਯਕੀਨੀ ਬਣਾਉਣ ਅਤੇ ਏਕ ਭਾਰਤ ਸ੍ਰੇਸ਼ਟ ਭਾਰਤ ਦੀ ਧਾਰਨਾ ਨੂੰ ਸਾਕਾਰ ਕਰਨ ਵਾਲਾ ਇੱਕ ਕਦਮ ਹੈ। ਇਸ ਦਿਸ਼ਾ ਵਿੱਚ ਰਾਜ ਸਰਕਾਰ ਨੇ ਰਾਜ ਲਈ UCC ਦਾ ਮੁਲਾਂਕਣ ਅਤੇ ਖਰੜਾ ਤਿਆਰ ਕਰਨ ਲਈ ਜਸਟਿਸ ਰੰਜਨਾ ਦੇਸਾਈ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਬਣਾਈ ਹੈ। ਕਮੇਟੀ ਨੇ ਵਸਨੀਕਾਂ ਅਤੇ ਸਮਾਜਿਕ ਰਾਜਨੀਤਿਕ ਸੰਗਠਨਾਂ ਤੋਂ ਸੁਝਾਅ ਮੰਗੇ ਨੇ। ਲੋਕਾਂ ਦੀ ਵਧੇਰੇ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੁਝਾਅ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 15 ਅਪ੍ਰੈਲ 2025 ਤੱਕ ਵਧਾ ਦਿੱਤੀ ਗਈ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਦਿੱਲੀ ਹਾਈਕੋਰਟ ਦੇ ਜੱਜ ਯਸ਼ਵੰਤ ਵਰਮਾ ਦੀ ਰਿਹਾਇਸ਼ ਤੋਂ ਭਾਰੀ ਮਾਤਰਾ ਚ ਨਕਦੀ ਮਿਲਣ ਦੇ ਮੁੱਦੇ ਤੇ ਸਦਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਐਲ ਮੁਰੂਗਨ, DMK ਦੇ ਤਿਰੂਚੀ ਸਿਵਾ, ਰਾਸ਼ਟਰੀ ਲੋਕ ਦਲ ਦੇ ਨੇਤਾ ਅਤੇ ਕੇਂਦਰੀ ਮੰਤਰੀ ਜਯੰਤ ਚੌਧਰੀ, ਜਨਤਾ ਦਲ ਯੁਨਾਈਟਡ ਦੇ ਨੇਤਾ ਅਤੇ ਕੇਂਦਰੀ ਮੰਤਰੀ ਰਾਮਨਾਥ ਠਾਕੁਰ, ਬੀਜੂ ਜਨਤਾ ਦਲ ਦੇ ਸਮਸਿਤ ਪਾਤਰਾ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜੌਨ ਬ੍ਰਿਟਾਸ ਅਤੇ ਹੋਰ ਆਗੂ ਮੌਜੂਦ ਸਨ। ਇਸ ਤੋਂ ਪਹਿਲਾਂ ਕੱਲ੍ਹ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਇਸ ਨੂੰ ਗੰਭੀਰ ਮੁੱਦਾ ਦੱਸਦਿਆਂ ਕਿਹਾ ਕਿ ਇਹ ਸੰਸਦ ਦੀ ਪ੍ਰਭੂਸੱਤਾ, ਸਰਬਉੱਚਤਾ ਅਤੇ ਪ੍ਰਸੰਗਕਤਾ ਨਾਲ ਸਬੰਧਤ ਹੈ। ਉਨ੍ਹਾਂ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਲਈ ਚੀਫ਼ ਜਸਟਿਸ ਦੀ ਤਾਰੀਫ਼ ਕੀਤੀ। ਸਾਬਕ ਕੈਬਨਿਟ ਸਕੱਤਰ ਰਾਜੀਵ ਗੌਬਾ ਨੂੰ ਨੀਤੀ ਆਯੋਗ ਦਾ ਕੁੱਲ ਵਕਤੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਝਾਰਖੰਡ ਕਾਡਰ ਦੇ 1982 ਬੈਚ ਦੇ IAS ਅਧਿਕਾਰੀ ਸ੍ਰੀ ਗੌਬਾ ਨੇ 2019 ਤੋਂ ਅਗਸਤ 2024 ਤੱਕ 5 ਸਾਲ ਦੇਸ਼ ਦੇ ਚੋਟੀ ਦੇ ਨੌਕਰਸ਼ਾਹ ਵਜੋਂ ਸੇਵਾ ਨਿਭਾਈ ਹੈ। ਪੰਜਾਬ ਵਿਚ ਕੇਂਦਰ ਨੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦੇ ਸਨਮਾਨ ਲਈ ਖਟਕੜ ਕਲਾਂ ਅਤੇ ਹੁਸੈਨੀਵਾਲਾ ਵਿਖੇ 2 ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ।
ਅੱਜ ਮੈਂ ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਗਜਿੰਦਰ ਸ਼ੇਖਾਵਤ ਜੀ, ਜਿਹੜੇ ਸਾਡੇ ਟੂਰਿਜ਼ਮ ਤੇ ਕਲਚਰ ਦੇ ਮੰਤਰੀ ਨੇ, ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਵੱਡੇ ਪ੍ਰੋਜੈਕਟ 2 ਅੱਜ ਅਨਾਉਂਸ ਕਰਨ ਲੱਗਿਆ ਮੈਂ। ਪਹਿਲਾ ਬਹੁਤ ਵੱਡਾ ਪ੍ਰੋਜੈਕਟ ਆ ਜਿਹੜਾ 24 ਕਰੋੜ 99 ਲੱਖ ਰੁਪਈਆ ਹੈ, ਜਿਹੜਾ ਇਹ ਫਿਰੋਜ਼ਪੁਰ ਹੁਸੈਨੀ ਵਾਲਾ ਉਹਨਾਂ ਦੇ ਪ੍ਰੋਜੈਕਟ ਲਈ ਅਨਾਉਂਸ ਕੀਤਾ। ਦੂਜਾ ਉਹਨੂੰ ਪ੍ਰੋਜੈਕਟ ਨੂੰ 53.45 ਕਰੋੜ ਰੁਪਈਆ ਜਿਹੜਾ ਹੈ, ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਖਟਕੜ ਕਲਾਂ ਚ ਜਿਹੜਾ ਉਹਨਾਂ ਦਾ ਪਿੰਡ ਆ ਉੱਥੇ ਇਹ ਖਰਚ ਕੀਤਾ ਜਾਊ।
ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਜਾਰਡਨ ਦੇ ਮਾਨ ਵਿਚ ਏਸ਼ੀਆਈ ਚੈਂਪੀਅਨਸ਼ਿਪ ਦੇ 87 ਕਿਲੋਗਰਾਮ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲੇ ਚ ਚੀਨ ਦੇ ਜੀਐਕਸਿਨ ਹੁਆਂਗ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। IPL ਕ੍ਰਿਕਟ ਵਿਚ ਪੰਜਾਬ ਕਿੰਗਸ ਨੇ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਸ ਵੱਲੋਂ ਦਿੱਤੇ ਗਏ 244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਨੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਤੇ 232 ਦੌੜਾਂ ਬਣਾਈਆਂ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਸੁਣ ਲਓ। ਅੰਤਰਰਾਸ਼ਟਰੀ ਕਿਰਤ ਸੰਗਠਨ ਅਨੁਸਾਰ ਭਾਰਤ ਦੀ ਸਮਾਜਿਕ ਸੁਰੱਖਿਆ ਕਵਰੇਜ 2021 ਵਿਚ 24.4% ਦੇ ਮੁਕਾਬਲੇ 2024 ਵਿਚ ਵੱਧ ਕੇ 48.8% ਹੋ ਗਈ ਹੈ। ਭਾਰਤ ਅਤੇ ਚੀਨ ਨੇ ਸਰਹੱਦ ਪਰ ਸਹਿਯੋਗ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਬਾਰੇ ਚਰਚਾ ਕੀਤੀ ਹੈ। ਉਤਰਾਖੰਡ ਤੋਂ ਬਾਅਦ ਗੁਜਰਾਤ ਇਕਸਾਰ ਸਿਵਲ ਜ਼ਾਬਤਾ UCC ਲਾਗੂ ਕਰਨ ਵਾਲਾ ਦੇਸ਼ ਦਾ ਦੂਜਾ ਰਾਜ ਹੋਏਗਾ। ਤੇ IPL ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਵਿੱਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ।